सो डरे जो पाप कमांदा डरे जो पाप कमाऊंगा तरनी विग से तरनी विग से सो डरे जो पाप कमाऊंगा डरे जो पाप कमाऊंदा धर्मी वेग से हर अंदर बाहर एक तू तू जाने हर अंदर बाहर एक तू तू जाने भेद सो डरे जो पाप कमाऊंदा सो डरे जो पाप जो कीचे सो हर जानदा जो कीचे सो हर जानदा मेरे मन हर चे हर चेत सो डरे जे पाप कमाऊंदा सो डरे जे पाप कमाऊंदा धर्मी वेग से तू सच्चा आप नियो सच तू सच्चा आप नियो सच का डरिए डरिए केत सो डरे जे पाप कमाऊंदा सो डरे जे पाप कमाऊंदा धर्मी वेग से करनी वेग से करनी वेग से जिन नालक सच पछाणिया जिन नालक सच पछाणिया से सच रले पाप कमामदास डरे जे पाप कमामदास करमी वेग से करमी वेग से करमी वेग से डरे जो पाप कमावदा सो डरे जो पाप कमावदा धर्मी विग से सो डरे जो पाप कमावदा जयकार कियो धर्मिया का जयकार कियो धर्मिया का पापी को दंड दियो ए सो डरे जे पाप कमाउदा पापी को दंड दियो ए पापी कर्म कमाउदे कर्म कमाव दे कर दे हाय हाय पौड़ी आपी ने भोग भोग के होए पशुमड़ पार सिदाया वड्डा होआ दुनीदार गल संगल कत चलाया अग्गे करनी कीरत मन अंधे जन्म गवाया पापी को दंड दियो पापी कर्म कमाउंदे पापी कर्म कमाउंदे कर दे हाय हाय कर दे हाय हाय पौड़ी नानक जी उपाय लिखनावे धर्म बहालिया ओथे सच्चे ही सच निबड़े ओथे सच्चे ही सच निबड़े चुन वख कटे जजमाले काले दोजक चालिया पापी को दंड दियो मुह काले दोजक चालिया पापी कर्म कमा दे नानक जो मथन मधानिया नानक जो मथन मधानिया त्यों मथे धर्मरा पापी कर्म कमाऊं सो डरे जे पाप कमाऊंदा धर्म करे सो धर्मी नाओ होवे धर्म करे सो धर्मी नाओ होवे पाप कमाने पापी जानी से डरे जो पाप कमांदा सो कत डरे सो कत डरे जे खसम समारे सो कत डरे जे खसम समारे डर डर पचे मन मुख बिचारे सो डरे जो पाप कमावना डर डर पचे मन मुख बिचारे डरिए ता जे किछ आप दुखी चे सो डरे जो पाप कमांदा डरिए ता जे किछ आप दुखी चे कहो प्रभु सुभाख हो कहो प्रभु सुभाख हो कि सुना कान राख हो कि सुना पेख बीज हो अलेख बीज बीज हो खान पूज हो नहीं न पेख बीज हो कहीं अनंत नाम गाए हो परम पुरख पाए हो जटा न शीस धार हो न मुंद्र का सोतार हो न काल काहू की धरो कहो प्रभु सो मैं करो डरिए ता जे किछ आप दुखी चे सो डरे जे पाप कमाउदा दे शिवा बर मोहे है देह शिवा बर मोहे है शुभ कर्मन ते कब हूं न डरो सो डरे जो पाप कमाऊंदा शुभ कर्मन ते कब हूं न डरो ना डरो सो डरे जे पाप कमाउंदा ना डरो ना डरो अरसो जब जाए लरो ना डरो अरसो जब जाए लरो निश्चय कर अपनी जीत करो सो डरे जे पाप कमाउंदा सो डरे जे पाप कमाउंदा धर्मी विगसेत फरीदा लो ਫਰੀ ਦਾ ਲੋਣੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਹੰਡੇ ਉਮ ਕਤਾਏਂਦਾ ਹੰਡੇ ਉਨ ਕਤਾਏਂਦਾ ਪੈਦਾ ਲੋੜੇ ਪੱਟ ਜੇਵੇ ਕਰਮ ਕਮਾਉਂਦੇ
ਕਰਮ ਕਰੇਗਾ ਫਲ ਸੁਖ ਮਿਲੇਗਾ, ਪਾਪ ਕਰੇਗਾ ਫਲ ਦੁੱਖ ਮਿਲੇਗਾ। ਕਾਸ਼ ਕਦੀ ਕੁਝ ਕਰਨ ਤੋਂ ਪਹਿਲਾਂ ਸੋਚ ਲੈ। ਹਜ਼ੂਰ ਨੇ ਬਾਣੀ ਵਿੱਚ ਐਵੇਂ ਚੇਤਾਵਨੀ ਦਿੱਤੀ ਨੇ। ਸਤਿਗੁਰੂ ਦਾ ਫਰਜ਼ ਹੈ ਹਰ ਆਉਣ ਵਾਲੇ ਮੋੜ ਤੇ ਕਿਸੇ ਨੂੰ ਆਉਣ ਵਾਲੇ ਖਤਰੇ ਤੋਂ ਆਗਾਹ ਕਰੇ, ਤੇ ਹਜ਼ੂਰ ਨੇ ਆਪਣੀ ਰਚਨਾ ਤੋਂ ਆਖਿਆ, ਹੇ ਮਨੁੱਖ ਜੇ ਤੂੰ ਸਿਆਣਾ ਏ, ਜੇ ਤੇਰੇ ਕੋਲ ਕੁਝ ਮਤ ਹੈ, ਜੇ ਬੁੱਧੀ ਹੈ ਤਾਂ ਸੋਚ, ਜੇ ਆਪਣੀ ਮਤ ਨਹੀਂ ਤਾਂ ਗੁਰੂ ਕੋਲੋਂ ਮਤ ਲੈ ਕੇ ਸੋਚ। ਗੁਰਮਤ ਦਾ ਹੋਰ ਅਰਥ ਕੀ ਹੈ ਕਿ ਜੇ ਆਪਣੀ ਮਤ ਕੰਮ ਨਾ ਦੇ ਤਾਂ ਗੁਰੂ ਦੀ ਮਤ ਦੇ ਅਧੀਨ ਚੱਲੇ। ਸਤਿਗੁਰੂ ਨੇ ਮਤਵਾਨ ਨੂੰ ਸਿਆਣੇ ਨੂੰ ਮੁਖਾਤਬ ਕੀਤਾ ਤੇ ਕਹਿਣ ਲੱਗੇ,
ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ।
ਕਹਿਣ ਲੱਗੇ ਜੇ ਤੂੰ ਸਿਆਣੇ ਜੇ ਤੂੰ ਬੁੱਧੀਵਾਨ ਹੈ। ਕਹਿਣ ਲੱਗੇ ਮੈਂ ਤਾਂ ਹੀ ਬੁੱਧੀਵਾਨ ਸਮਝਾਂਗਾ ਜੇ ਤੂੰ ਕਰਮਾਂ ਦੇ ਲੇਖ ਕਾਲੇ ਨਾ ਲਿਖੇ, ਤੇਰੇ ਕਰਮ ਕੁਕਰਮ ਨਾ ਬਣਨ ਸੁਕਰਮ ਬਣਨ।
ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ।
ਆਪਣੇ ਗਿਰਵਾਨ ਵਿੱਚ ਭਾਵ ਆਪਣੇ ਹਿਰਦੇ ਵਿੱਚ ਸਿਰ ਨੀਵਾਂ ਕਰ ਦੇਖਣ ਦਾ ਮਤਲਬ ਹੈ ਅੰਦਰ ਝਾਤੀ ਪਾਉਣੀ। ਜੇ ਮੇਰੇ ਸਾਹਮਣੇ ਕੋਈ ਦੁੱਖ ਹੈ ਤਾਂ ਕਿਤੇ ਮੇਰੇ ਕਿਸੇ ਕੀਤੇ ਕਰਮ ਦਾ ਫਲ ਤੇ ਨਹੀਂ, ਮੈਨੂੰ ਇਤਿਹਾਸਿਕ ਜ਼ਿਕਰ ਕਰਨ ਦਾ ਖਿਆਲ ਆਇਆ। ਕਹਿੰਦੇ ਨੇ ਹਮਾਯੂ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਕੋਲੋਂ ਮੈਦਾਨੇ ਜੰਗ ਵਿੱਚ ਹਾਰ ਖਾ ਕੇ, ਅਕਬਰ ਦਾ ਪੁੱਤਰ
ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਮੈਦਾਨ ਛੱਡ ਕੇ ਦੌੜ ਪਿਆ।
ਕੁਝ ਕੁ ਸਾਥੀ ਨਾਲ ਨੇ ਜੰਗ ਵਿੱਚ ਹਾਰ ਗਏ, ਰਾਜ ਭਾਗ ਖੁੱਸ ਗਏ ਤੇ ਤੁਰਿਆ ਆਉਂਦਾ ਨਿੰਮੋ ਝੂਣਾ ਹੋਇਆ, ਉਦਾਸ ਚਿੱਤ ਹੋਇਆ। ਸਾਥੀਆਂ ਕੋਲੋਂ ਪੁੱਛਦਾ, ਕਹਿੰਦਾ ਮੈਦਾਨ ਵਿੱਚੋਂ ਹਾਰ ਖਾ ਗਿਆ, ਰਾਜ ਭਾਗ ਗੁਆ ਬੈਠਾ ਤੇ ਹੁਣ ਕੀ ਕਰਾਂ। ਸਾਥੀਆਂ ਨੇ ਆਖਿਆ, ਬਾਦਸ਼ਾਹ ਸਲਾਮਤ ਤੁਹਾਨੂੰ ਪਤਾ ਨਹੀਂ ਤੁਹਾਡੇ ਖਾਨਦਾਨ ਤੇ ਰਹਿਮਤ ਕੀਤੀ ਸੀ ਗੁਰੂ ਨਾਨਕ ਨੇ, ਬਾਬਰ ਤੇ ਰਹਿਮਤ ਕੀਤੀ ਸੀ ਗੁਰੂ ਨਾਨਕ ਨੇ। ਬਾਬਰ ਦਾ ਪੁੱਤਰ ਹਮਾਇਉਂ,
ਬਾਬਰ ਤੇ ਰਹਿਮਤ ਕੀਤੀ ਸੀ ਗੁਰੂ ਨਾਨਕ ਨੇ ਤੇ ਗੁਰੂ ਨਾਨਕ ਦਾ ਘਰ ਇੱਥੇ ਨਜ਼ਦੀਕ ਹੈ।
ਹੁਣ ਉਹਨਾਂ ਦੀ ਗੱਦੀ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਰਾਜ ਭਾਗ ਖੁਸ਼ ਗਿਆ। ਚਲੋ ਭਲਾ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰੋ। ਜੇ ਗੁਰੂ ਨਾਨਕ
ਤੁਹਾਡੇ ਬਜ਼ੁਰਗਾਂ ਨੂੰ ਰਾਜ ਭਾਗ ਬਖਸ਼ ਸਕਦੇ ਨੇ, ਹੋ ਸਕਦਾ ਉਹਨਾਂ ਦੀ ਗੱਦੀ ਤੇ ਬੈਠੇ ਗੁਰੂ ਅੰਗਦ ਦੇਵ ਸਾਹਿਬ ਤੁਹਾਡੇ ਤੇ ਫਿਰ ਬਖਸ਼ਿਸ਼ ਕਰ ਦੇਣ।
ਫਕੀਰਾਂ ਦੀ ਦੁਆ ਲੱਗ ਜਾਂਦੀ। ਖਿਆਲ ਆਇਆ ਗੱਲ ਦਰੁਸਤ ਹੈ, ਤੁਰ ਪਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਬਾਰ ਵੱਲ। ਖਡੂਰ ਸਾਹਿਬ ਆ ਗਿਆ, ਹਜ਼ੂਰ ਤਖ਼ਤ ਤੇ ਸੁਸ਼ੋਭਿਤ ਨੇ, ਸਿੰਘਾਸਨ ਤੇ ਬੈਠੇ ਨੇ, ਸੰਗਤਾਂ ਚ ਫੇਰੇ ਨੇ। ਹਮਾਇਉਂ ਆਇਆ, ਮਨ ਵਿੱਚ ਖਿਆਲ ਸੀ ਮੈਂ ਬਾਦਸ਼ਾਹ, ਬੇਸ਼ੱਕ ਹਾਰ ਖਾ ਕੇ ਆਇਆ ਪਰ ਬਾਦਸ਼ਾਹ ਤੇ ਹਨ।
ਜੇ ਮੇਰੇ ਬਜ਼ੁਰਗਾਂ ਨੂੰ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ ਰਾਜ ਭਾਗ ਦੀ, ਤਾਂ ਇਸਦਾ ਮਤਲਬ ਮੇਰੇ ਬਜ਼ੁਰਗਾਂ ਦੇ ਰਾਜ ਭਾਗ ਨੂੰ ਗੁਰੂ ਨਾਨਕ ਦਾ ਘਰ ਜਾਣਦਾ ਤੇ ਹੈ ਨਾ।
ਮੇਰਾ ਸਤਿਕਾਰ ਤੇ ਕਰਨਗੇ, ਬੇਸ਼ੱਕ ਗੱਦੀਓਂ ਲੈ ਗਏ ਪਰ ਤਾਂ ਸਤਿਕਾਰ ਤੇ ਮਿਲੇਗਾ।
ਭਾਜੀ ਖਿਆਲ ਕਰਿਓ, ਗੁਰੂ ਨਾਨਕ ਦੇ ਘਰ ਵਿੱਚੋਂ ਬਖਸ਼ਿਸ਼ ਉਸ ਮਨੁੱਖ ਨੂੰ ਮਿਲਦੀ ਹੈ
ਜਿਹਦੇ ਹਿਰਦੇ ਵਿੱਚ ਨਿਮਰਤਾ ਹੋਵੇ।
ਰਾਜ ਭਾਗ ਦੇ ਹੰਕਾਰ ਨਾਲ ਗੁਰੂ ਨਾਨਕ ਦੇ ਦਰੋਂ ਕੁਛ ਨਹੀਂ ਮਿਲਦਾ।
ਗੁਰੂ ਅੰਗਦ ਦੇਵ ਸਾਹਿਬ ਨੇ ਪਰਖ ਕਰਨੀ ਸੀ। ਹਮਾਇਉਂ ਆਇਆ, ਹਜ਼ੂਰ ਨੇ ਤੱਕਿਆ ਵੀ ਨਾ, ਨਿਗਾਹ ਉਤਾਂਹ ਉਠਾ ਕੇ ਦੇਖਿਆ ਵੀ ਨਾ। ਮਨ ਅੰਦਰ ਬੜਾ ਗੁੱਸਾ ਆਇਆ। ਰਾਜ ਮਦ ਤੇ ਹੁੰਦਾ ਹੈ ਨਾ, ਰਾਜ ਦਾ ਹੰਕਾਰ ਤੇ ਹੁੰਦਾ ਹੈ ਨਾ। ਕਹਿਣ ਲੱਗਾ, ਚਲੋ ਕੀ ਹੋਇਆ,
ਮੇਰੇ ਕੋਲੋਂ ਰਾਜ ਭਾਗ ਖੁਸ਼ ਗਿਆ ਹੈ ਪਰ ਇਸ ਫਕੀਰ ਨੇ ਮੇਰਾ ਇੰਨਾ ਨਿਆਦਰ ਕੀਤਾ,
ਮੇਰਾ ਸਤਿਕਾਰ ਹੀ ਨਹੀਂ ਕੀਤਾ,
ਇੱਕ ਵਾਰ ਨਿਗਾਹ ਭਰ ਕੇ ਮੇਰੇ ਵੱਲ ਦੇਖਿਆ ਵੀ ਨਹੀਂ। ਚਲੋ ਰਾਜ ਭਾਗ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਕਮ ਸੇ ਕਮ ਇਸ ਨੂੰ ਪਤਾ ਤੇ ਹੋਵੇ ਕਿਸੇ ਬਾਦਸ਼ਾਹ ਦਾ ਅਪਮਾਨ ਕਿਵੇਂ ਕਰੀਦਾ।
ਗੁੱਸੇ ਵਿੱਚ ਆਏ ਨੇ, ਮਿਆਨ ਵਿੱਚੋਂ ਤਲਵਾਰ ਖਿੱਚ ਲਈ,
ਹਜ਼ੂਰ ਤੇ ਵਾਹਰ ਕਰਨ ਲੱਗਾ ਸੀ। ਸਤਿਗੁਰੂ ਮੁਸਕਰਾ ਪਏ, ਨੈਣ ਖੋਲਿਓ ਨੇ ਤੇ ਤੱਕ ਕੇ ਆਖਣ ਲੱਗੇ, ਹਮਾਇਉਂ ਜਿਸ ਤਲਵਾਰ ਤੇ ਅੱਜ ਮਾਣ ਕਰਨਾ, ਜਿਸ ਤਲਵਾਰ ਦੀ ਤਾਕਤ ਸ਼ਕਤੀ ਤੈਨੂੰ ਅੱਜ ਚੇਤੇ ਆਈ, ਇੱਕ ਫਕੀਰ ਤੇ ਤਲਵਾਰ ਚਲਾਉਣ ਲੱਗਿਆ, ਇਹ ਤਲਵਾਰ ਦੀ ਸ਼ਕਤੀ ਮੈਦਾਨੇ ਜੰਗ ਵਿੱਚ ਸ਼ੇਰ ਸ਼ਾਹ ਦੇ ਸਾਹਮਣੇ ਕਿੱਥੇ ਸੀ।
ਜਿਹੜੀ ਤਲਵਾਰ
ਸ਼ੇਰ ਸ਼ਾਹ ਦੇ ਸਾਹਮਣੇ ਹਾਰ ਕੇ ਆ ਗਈ ਏ, ਅੱਜ ਉਹ ਆਪਣੀ ਤਾਕਤ ਅਜਮਾਈ ਕਰ ਰਹੀ ਹੈ ਇੱਕ ਫਕੀਰ ਤੇ।
ਬਸ ਇਹ ਗੱਲ ਕਹਿਣ ਦੀ ਦੇਰ ਸੀ, ਤੂਫਾਨ ਹੋ ਧਰਤੀ ਤੇ ਡਿੱਗ ਪਿਆ, ਰੋ ਰੋ ਕੇ ਚਰਨ ਧੋ ਦਿੱਤੇ। ਸਤਿਗੁਰੂ ਮੈਨੂੰ ਖਿਮਾ ਬਖਸ਼ੋ।
ਮੇਰੇ ਮਨ ਵਿੱਚ ਫਿਰ ਵੀ ਰਾਜ ਮਦ ਆ ਗਿਆ ਸੀ, ਰਾਜ ਦਾ ਹੰਕਾਰ ਆ ਗਿਆ ਸੀ। ਮੈਂ ਸਮਝਦਾ ਸਾਂ ਆਖਰ ਤੇ ਮੈਂ ਬਾਦਸ਼ਾਹ ਹਾਂ,
ਖੋਰੇ ਮੈਨੂੰ ਤੱਕਿਆ ਹੀ ਨਹੀਂ। ਕਹਿਣ ਲੱਗੇ, ਹਮਾਇਉਂ
ਮੈਂ ਤੈਨੂੰ ਤੇ ਤੱਕਿਆ ਸੀ ਪਰ ਤੂੰ ਹੰਕਾਰ ਦੇ ਪਰਦੇ ਦੇ ਓਹਲੇ ਸੀ, ਗੁਰੂ ਨਾਨਕ ਦੇ ਦਰੋਂ ਬਖਸ਼ਿਸ਼ ਹੰਕਾਰੀ ਨੂੰ ਨਹੀਂ ਮਿਲਦੀ।
ਭਗਵਾਨ ਕ੍ਰਿਸ਼ਨ ਦੇ ਸੰਬੰਧ ਵਿੱਚ ਵੀ ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ
ਰਾਜਨ ਕੌਣ ਤੁਮਾਰੇ ਆਵੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹ ਗਰੀਬ ਮੈਂ ਭਾਵੇ ਹਸਤੀ। ਤੇਰੀ ਦੇਖ ਪਰਮ ਤੇ ਭੂਲਾ ਹਸਤੀ ਦੇਖ ਪਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਣੋ ਅੰਮ੍ਰਿਤ ਕਰ ਮੈਂ ਖੀਰ ਸਮਾਨ ਸਾਗ ਮੈਂ ਪਾਇਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਣੀ ਕਬੀਰ ਕੋ ਠਾਕਰ ਅਣਦ ਬਿਨੋਦੀ ਜਾਤ ਨਾ ਕਹੂੰ ਕੀ ਮਨ ਰਾਜਨ ਕੌਣ ਤੁਮਾਰੇ ਆਵੇ ਰਾਜਨ ਕੌਣ ਤੁਮਾਰੇ ਆਵੇ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁਖਾ ਭੀਸ਼ਮ ਦਰੋਣ ਕਰਨ ਤਜ ਸਭਾ ਸ਼ਿੰਗਾਰ ਬੜੇ ਮਨੁੱਖਾ ਚੁੱਗੀ ਜਾਏ ਵਲਾਈ ਉਨ ਸਭਣਾ ਦੇ ਜੀ ਅੰਦਰ ਦੁੱਖਾ
ਦੁਰਯੋਧਨ ਨੇ ਵੀ ਕਦੀ ਉਹ ਸਮਝਿਆ ਸੀ ਕਿ ਸਮਾਂ ਦੇ ਸ਼ਿੰਗਾਰ ਵੱਡੇ ਵੱਡੇ ਮਨੁੱਖ ਜਿਹੜੇ ਨੇ ਉਹਨਾਂ ਨੂੰ ਖੌਰੇ ਭਗਵਾਨ ਕ੍ਰਿਸ਼ਨ ਜ਼ਿਆਦਾ ਮਾਣ ਦੇਣਗੇ ਰਾਜਮਦ ਵਿੱਚ ਮਾਣ ਹੁੰਦਾ ਪਰ ਇੱਕ ਖਿਆਲ ਕਰਿਓ ਰਾਜਮਦ ਜਦੋਂ ਹੰਕਾਰੀ ਹੋ ਜਾਏ ਉਦੋਂ ਰਾਜ ਖਤਮ ਹੋ ਜਾਂਦਾ ਕਿਉਂਕਿ ਅਹੰਕਾਰ ਵਿੱਚ ਅਨਿਆਏ ਆ ਜਾਂਦਾ ਇਸੇ ਲਈ ਹਜ਼ੂਰ ਨੇ ਬਾਣੀ ਵਿੱਚ ਇੱਕ ਗੱਲ ਆਖੀ ਕਹਿਣ ਲੱਗੇ ਰਾਜੰਗ ਤਮਾਨੰਗ ਜਦੋਂ ਰਾਜ ਆਉਂਦਾ ਉਦੋਂ ਮਾਣ ਬਣਦਾ ਹੈ ਸਤਿਕਾਰ ਬਣਦਾ ਹੈ ਪਰ ਜਦੋਂ ਉਹ ਸਤਿਕਾਰ ਅਭਿਮਾਨ ਬਣ ਜਾਏ ਹੰਕਾਰ ਬਣ ਜਾਏ ਕਹਿਣ ਲੱਗੇ ਰਾਜੰਗ ਤਮਾਨੰਗ ਅਭਿਮਾਨੰਗ ਤਹੀਨੰਗ ਜਦੋਂ ਮਨੁੱਖ ਅਭਿਮਾਨੀ ਹੋ ਜਾਏ ਰਾਜ ਮਦ ਆ ਜਾਏ ਉਦੋਂ ਖਤਮ ਹੋ ਜਾਂਦਾ ਹਮਾਯੂ ਨੇ ਆਖਿਆ ਜੀ ਫਿਰ ਮੈਂ ਤੁਹਾਡੇ ਕੋਲੋਂ ਇੰਨਾ ਹੀ ਪੁੱਛਣਾ ਚਾਹਣਾ ਵੀ ਤੁਹਾਡੀ ਬਖਸ਼ਿਸ਼ ਦਾ ਸਦਕਾ ਗੁਰੂ ਨਾਨਕ ਦੀ ਬਖਸ਼ਿਸ਼ ਦਾ ਸਦਕਾ ਮੇਰੇ ਬਜ਼ੁਰਗਾਂ ਕੋਲ ਰਾਜ ਆਇਆ ਤੇ ਫਿਰ ਮੇਰੇ ਕੋਲੋਂ ਰਾਜ ਖੁਸ਼ ਕਿਉਂ ਗਿਆ ਮੈਂ ਅੱਜ ਸਿੰਘਾਸਨਹੀਨ ਕਿਉਂ ਹੋ ਗਿਆ ਅੱਜ ਰਾਜ ਮੇਰੇ ਕੋਲ ਕਿਉਂ ਨਾ ਰਿਹਾ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਕਹਿਣ ਲੱਗੇ ਕਾਹੂ ਬੇਅਦਲੀ ਕੀਨ ਮਹਾਨਾ ਤਾਂ ਤੇ ਭਇਓ ਤੁਝੈ ਤ੍ਰਿਸਕਾਰਾ ਕਹਿਣ ਲੱਗੇ ਯਾਦ ਕਰ ਹਮਾਯੂ ਤੂੰ ਆਪਣੇ ਜੀਵਨ ਵਿੱਚ ਕਦੀ ਬੇਇਨਸਾਫੀ ਕੀਤੀ ਆਪਣੇ ਜੀਵਨ ਵਿੱਚ ਕਦੀ ਕੋਈ ਵੱਡੀ ਬੇਅਦਲੀ ਕੀਤੀ ਹੈ ਬਸ ਉਸ ਬੇਇਨਸਾਫੀ ਨੇ ਤੇਰਾ ਇਹ ਹਾਲ ਕੀਤਾ ਤੂੰ ਤ੍ਰਿਸਕਾਰ ਵਿੱਚ ਆ ਗਏ ਤੇਰੇ ਕੋਲੋਂ ਰਾਜ ਭਾਗ ਖੁਸ ਗਿਆ ਹੈ ਜਿਹੜਾ ਵੀ ਸੰਸਾਰ ਦਾ ਰਾਜਾ ਬੇਅਦਲੀ ਕਰਦਾ ਹੈ ਬੇਇਨਸਾਫੀ ਕਰਦਾ ਹੈ ਜਿਸ ਰਾਜੇ ਦੇ ਰਾਜ ਵਿੱਚ ਇਨਸਾਫ ਨਾ ਮਿਲੇ ਬਿਨਾਂ ਮੁਕੱਦਮਾ ਚਲਾਏ ਵਰ੍ਹਿਆਂ ਵੱਧੀ ਕੋਈ ਜੇਲ੍ਹਾਂ ਵਿੱਚ ਸੁੱਟਿਆ ਰਹੇ ਬਿਨਾਂ ਮੁਕੱਦਮਿਆਂ ਚਲਾਏ ਗੋਲੀਆਂ ਮਾਰ ਮਾਰ ਭੁੰਨ ਦਿੱਤਾ ਜਾਏ ਕਹਿਣ ਲੱਗੇ ਇਉਂ ਜਿਸ ਰਾਜ ਵਿੱਚ ਇਨਸਾਫ ਨਾ ਰਹੇ ਉਹ ਰਾਜ ਕਦੀ ਰਾਜ ਰਹਿੰਦਾ ਨਹੀਂ ਹਜ਼ੂਰ ਨੇ ਬਾਣੀ ਵਿੱਚ ਇਹੋ ਖਿਆਲ ਦਿੱਤਾ ਕਹਿਣ ਲੱਗੇ ਜਿਹੜਾ ਪਾਪ ਕਰਦਾ ਹੈ ਉਹਨੂੰ ਪਤਾ ਹੋਵੇ ਪਾਪ ਦਾ ਰਾਜ ਕਦੀ ਰਹਿੰਦਾ ਨਹੀਂ ਵਿਗਸਦਾ ਹਮੇਸ਼ਾ ਧਰਮੀ ਹੈ ਸਤਿਗੁਰੂ ਕਹਿੰਦੇ ਨੇ
ਸੁਡਰੇ ਜੇ ਪਾਪ ਕਮਾਉਂਦਾ ਸੁਡਰੇ ਜੋ ਪਾਪ